ਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਗਲ ਬਨਸਪਤ ਮਹਿ ਬੈ ਸੰਤਰ ਸਾਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸਾਗਲ ਬਨਸਪਤ ਮਹਿ ਬੈ ਸੰਤਰ ਸਾਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤ ਹੋ ਘਟ ਘਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਰਹਾਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਪਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਆਇਓ ਸ਼ਰਨ ਤੁਹਾਰੇ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਅਵਰਣ ਸੁਜੈ ਦੂਜੀ ਠਾਰ ਹਾਰ ਪ੍ਰਯੋ ਤਉ ਦੁਆਰੇ ਲੇਖਾ ਛੋੜਿਆ ਲੇਖਾ ਸੁਟੈ ਹਮ ਨਿਰਗੁਣ ਲਿਹੋ ਉਬਾਰੀ ਸਾਧ ਬਖ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ ਇਹ ਬਾਰੀ ਮੂਕੀ ਉਚਰੈ ਸ਼ਾਸਤਰ ਖੱਟ ਸਿੰਘ ਗਿਰਨ ਚੜ ਜਾ ਅੰਗ ਲਖੈ ਬਦਰੋ ਸੁਣੈ ਜਉ ਕਾਲ ਕਿਰਪਾ ਕਰੈ ਅੰਗ ਲਖੈ ਬਦਰੋ ਸੁਣੈ ਜਉ ਕਾਲ ਕਿਰਪਾ ਕਰੈ ਪਰਮ ਸਤਿਕਾਰਯੋਗ ਜੋਹਰਾ ਜੋਹਰ ਸਰਬ ਕਲਾ ਭਰਪੂਰ ਸਤਿਗੁਰੂ ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਕਲਮੀਆਂ ਵਾਲੇ ਪਿਤਾ ਦੀ ਬਖਸ਼ੀ ਹੋਈ ਫਤਿਹ ਦੁਆਰਾ ਹਾਜ਼ਰੀ ਭਰੀਏ ਕਿਉਂਕਿ ਸਾਹਿਬਾਨਾ ਵਚਨ ਹੈ ਇਤਿਹਾਸ ਚ ਫਰਮਾਨ ਹੈ ਹਾਜ਼ਰਾਂ ਕੋ ਮਿਹਰ ਬੇਹਾਜ਼ਰਾਂ ਕੋ ਬੇਮਿਹਰ ਹੈ ਜੇ ਗੁਰੂ ਦੀ ਮਿਹਰ ਲੈਣੀ ਹੈ ਤਾਂ ਮਾਣ ਕਰਕੇ ਫਤਿਹ ਦਾ ਜਵਾਬ ਗੱਜ ਵੱਜ ਕੇ ਫਤਿਹ ਦੁਆਰਾ ਬਖਸ਼ੀਏ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਿ ਉੱਤਮ ਭਾਗ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਚਰਨ ਸੋ ਪ੍ਰਾਪਤ ਧਰਤੀ ਤੇ ਸੱਚਖੰਡ ਜਿਹਨੂੰ ਪਾਤਸ਼ਾਹ ਨੇ ਕਿਹਾ ਜਿੱਥੇ ਸਭੇ ਥਾਵ ਨਹੀਂ ਤੁਧ ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਥਾਂ ਦੱਸ ਦਿੱਤਾ ਵੀ ਇਹ ਥਾਂ ਇੰਨਾ ਮੁਬਾਰਕ ਇੰਨਾ ਪਵਿੱਤਰ ਕਿਉਂ ਇਹਦੇ ਵਰਗਾ ਹੋਰ ਥਾਂ ਕਿਉਂ ਨਹੀਂ ਕਿਉਂਕਿ ਬੱਧੋ ਪੁਰਖ ਵਿਧਾਤੇ ਵਿਧਾਤੇ ਵਿਧੀ ਦੇ ਰਚਨਹਾਰ ਰਚੈਤਾ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਸਥਾਨ ਹੈ ਨਿਜ ਘਰ ਹੈ ਆਪਣਾ ਆਪਣਾ ਸੱਚਖੰਡ ਹੈ ਸੋ ਮਹਾਨ ਸੱਚਖੰਡ ਤੋਂ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਜੋ ਪਾਵਨ ਫਰਮਾਨ ਸਿੰਘ ਸਾਹਿਬਾਨ ਜੀ ਨੇ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਿੱਚੋਂ ਬਖਸ਼ਿਆ ਸੁਣਾਇਆ ਉਹਦੀ ਨਿਤਾ ਪ੍ਰਤੀ ਆਪਾਂ ਇੱਥੇ ਵਿਚਾਰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸੰਗਤ ਸਰਵਣ ਕਰਦੇ ਹਾਂ ਦੇਸ਼ ਵਿਦੇਸ਼ ਵਿੱਚ ਸੰਗਤ ਮੀਡੀਆ ਦੁਆਰਾ ਪੀਟੀਸੀ ਚੈਨਲ ਦੁਆਰਾ ਸਰਵਣ ਕਰਦੇ ਹਾਂ ਬੜਭਾਗੇ ਹੋ ਇਹ ਮੁੱਖ ਵਾਕ ਇੱਕ ਵਿਲੱਖਣ ਗੱਲ ਇਹ ਵੀ ਹੈ ਇਤਿਹਾਸਕ ਗੱਲ ਇਹ ਵੀ ਹੈ ਸਭ ਤੋਂ ਪਹਿਲਾ ਮੁੱਖ ਵਾਕ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਹਰਿਮੰਦਰ ਸਾਹਿਬ ਦੇ ਵਿੱਚ ਹੀ ਹੋਇਆ ਸੀ ਕਿਉਂਕਿ ਜਿਸ ਵੇਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਦਇਆ ਦੇ ਮੁਜੱਸਮੇ ਤਪਦੇ ਹਿਰਦਿਆਂ ਠਾਰਨ ਵਾਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਤਿਆਰ ਕੀਤੀ ਤਾਂ ਸਭ ਤੋਂ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋਇਆ ਤੇ ਪਹਿਲੇ ਹੈਡ ਗ੍ਰੰਥੀ ਥਾਪਿਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਤੇ ਹੁਕਮ ਹੋਇਆ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਤਦੋਂ ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮੁੱਖ ਵਾਕ ਲਿਆ ਜੋ ਸੂਹੀ ਦੇ ਵਿੱਚੋਂ ਮਹਾਰਾਜ ਪੰਚਮ ਪਾਤਸ਼ਾਹ ਦਾ ਵਚਨ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾ ਸੋ ਇਹ ਪਹਿਲਾ ਹੁਕਮਨਾਮਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੀ ਹੋਇਆ ਗਾ ਉਹੀ ਪ੍ਰਾਪਤਨ ਮਰਜ਼ਾਦਾ ਸਤਿਗੁਰਾਂ ਦੇ ਸਮੇਂ ਤੋਂ ਚੱਲੀ ਆ ਰਹੀ ਹੈ ਨਿਤ ਪ੍ਰਤੀ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਹੁਤ ਸਤਿਕਾਰਯੋਗ ਸਿੰਘ ਸਾਹਿਬਾਨ ਪਾਸੋਂ ਜਥੇਦਾਰ ਸਾਹਿਬਾਨਾਂ ਪਾਸੋਂ ਪੰਥ ਦੇ ਪ੍ਰਸਿੱਧ ਵਿਦਵਾਨਾਂ ਪਾਸੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਹੋ ਅੱਜ ਜੋ ਪਾਵਨ ਮੁੱਖ ਵਾਕ ਸਤਿਗੁਰਾਂ ਨੇ ਬਖਸ਼ੇ ਹੈ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 617 ਉੱਪਰ ਗੁਰੂ ਸੰਗਤ ਜੀ ਸੁਭਾਏ ਮਾਨ ਹੈ। ਵਿਚਾਰ ਸਰਵਣ ਕਰਨ ਤੋਂ ਪਹਿਲਾਂ ਇੱਕ ਮੈਂ ਸਿਨੇਮਰ ਜੀ ਬੇਨਤੀ ਕਰ ਦੇਵਾਂ, ਭਾਵੇਂ ਅਸੀਂ ਗੁਰੂ ਹਜ਼ੂਰੀ ਵਿੱਚ ਬੈਠੇ ਹਾਂ, ਭਾਵੇਂ ਅਸੀਂ ਟੀਵੀ ਦੇ ਮਾਧਿਅਮ ਰਾਹੀਂ ਸੁਣ ਰਹੇ ਹਾਂ, ਕਥਾ ਜਿਹੜੀ ਹੈ ਇਹ ਦੇਖਣ ਦਾ ਵਿਸ਼ਾ ਨਹੀਂ ਸੁਣਨ ਦਾ ਵਿਸ਼ਾ ਹੈਗਾ। ਜੇ ਅਸੀਂ ਵੇਖਣ ਵਾਲੇ ਪਾਸੇ ਜਾਵਾਂਗੇ ਤਾਂ ਸੁਣਨ ਵਾਲੇ ਪਾਸੇ ਸਾਡਾ ਪੂਰਨ ਧਿਆਨ ਨਹੀਂ ਰਹਿਣਾ। ਜਪਜੀ ਸਾਹਿਬ ਦੇ ਵਿੱਚ ਵੀ ਵੇਖੋ, ਆਪਾਂ ਸੁਣਿਆ ਵਾਲੀਆਂ ਪੌੜੀਆਂ ਸਰਵਣ ਕਰਦੇ ਹਾਂ। ਕਥਾ ਜਿਹੜੀ ਹੈ ਉਹ ਕੰਨਾਂ ਦੁਆਰਾ ਸਰਵਣ ਕਰਨੀ ਹੈ। ਇਹ ਸੱਚ ਦੀ ਵਿਚਾਰ ਹੈ, ਇਹ ਸਰਵਣ ਹੋ ਮੇਰੇ ਹੋ, ਸੱਚ ਸੁਣਨਾ ਨੂੰ ਪਠਾਏ, ਸੱਚ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਸੱਚੀ ਬਾਣੀ ਦੀ ਵਿਚਾਰ ਅਸੀਂ ਕੰਨਾਂ ਨਾਲ ਸੁਣਨੀ ਹੈ ਤੇ ਜਦੋਂ ਸਾਡੀ ਸੁਰਤ ਸੁਣਨ ਦੇ ਵਿੱਚ ਇੱਕਮਿਕ ਹੋ ਗਈ ਸਾਨੂੰ ਪੂਰਨ ਰਾਸ ਪੂਰਨ ਆਨੰਦ ਆਵੇਗਾ। ਇਹ ਵੇਖਣ ਦਾ ਵਿਸਾ ਨਹੀਂ। ਸਤਿਗੁਰੂ ਮਹਾਰਾਜ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ ਪਾਵਨ ਬਾਣੀ ਅੰਦਰ, ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ। ਧੁਨੀ ਦੇ ਵਿੱਚ ਧਿਆਨ ਦੇਣਾ, ਸ਼ਬਦ ਦੇ ਵਿੱਚ। ਸ਼ਬਦ ਭਾਵੇਂ ਦੋ ਤਰ੍ਹਾਂ ਦਾ, ਵਰਣਾਤਮਕ ਤੇ ਧੁਨੀ ਆਤਮਕ। ਜਿਹੜਾ ਅੱਖਰਾਂ ਦੇ ਵਿੱਚ ਉਹਨੂੰ ਵਰਣਾਤਮਕ ਕਿਹਾ ਜਾਂਦਾ ਹੈ, ਜੋ ਅਸੀਂ ਬੋਲ ਰਹੇ ਹਾਂ ਇਹ ਧੁਨੀ ਆਤਮਕ ਸ਼ਬਦ ਹੈ। ਧੁਨੀ ਦੇ ਵਿੱਚ ਧਿਆਨ ਦੇਣਾ, ਸ਼ਬਦ ਦੀ ਧੁਨੀ ਵਿੱਚ। ਸੋ ਸਤਿਗੁਰੂ ਕਿਰਪਾ ਕਰਨਗੇ, ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸਾਰੀ ਸੰਗਤ ਤਰੁੱਠ ਕੇ ਅਸੀਸ ਰੂਪ ਦੇ ਵਿੱਚ ਬਖਸ਼ਿਸ਼ ਕਰੋ, ਉਚਾਰਨ ਕਰੋ ਜੀ ਸਤਨਾਮ ਸ੍ਰੀ
ਵਾਹਿਗੁਰੂ।
ਫਿਰ ਕਰੋ ਕਿਰਪਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਦੋ ਪਾਦੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਸ਼ਬਦ ਸੋਰਠ ਦੇ ਅੰਦਰ ਉਚਾਰਨ ਕੀਤਾ। ਮਹੱਲਾ ਪੰਜਵਾਂ ਭਾਵ ਪੰਚਮ ਪਾਤਸ਼ਾਹ ਪੰਚਮ ਗੁਰੂਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁਬਾਰਕ ਬਚਨ ਹੈ। ਗੁਰੂ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਅੰਮ੍ਰਿਤ ਸਰੀਖ ਹੈ। ਗੁਰ ਰਸਨਾ ਅੰਮ੍ਰਿਤ ਬੋਲਦੀ, ਗੁਰੂ ਦੀ ਰਸਨਾ ਜੋ ਬੋਲਦੀ ਹੈ ਉਹ ਅੰਮ੍ਰਿਤ ਹੈ, ਤੇ ਗੁਰੂ ਦੀ ਰਸਨਾ ਜੋ ਬੋਲਦੀ ਹੈ ਉਹ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਇਹ ਪਾਵਨ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਘਰ ਸੁਰਤਾਲ ਵਿੱਚ ਉਚਾਰਨ ਕੀਤਾ। ਰਾਗੀ ਸਿੰਘਾਂ ਲਈ ਸੰਕੇਤ ਹੈ, ਸ੍ਰੀ ਗੁਰਬਾਣੀ ਚ 17 ਘਰ ਸਤਿਗੁਰੂ ਜੀ ਨੇ ਉਚਾਰੇ, 17ਵੇਂ ਘਰ ਤੱਕ ਬਾਣੀ ਹੈ। ਦੁੱਪ ਦੇ ਸ਼ਬਦ ਆਇਆ ਹੈ ਜਿਹਦਾ ਭਾਵ ਅਰਥ, ਇਹ ਜਿਹੜੇ ਸ਼ਬਦ ਨੇ ਅੱਗੇ ਦੋ ਦੋ ਪਦਿਆਂ ਵਾਲੇ ਹੈ, ਜਿਵੇਂ ਦੋ ਪਦੇ ਤੇ ਪਦੇ ਚੌ ਪਦੇ ਪੰਜ ਪਦੇ, ਫਿਰ ਆਪਾਂ ਅਸ਼ਟ ਪਦੀਆਂ ਪੜ੍ਹਦੇ ਹਾਂ ਅੱਠ ਅੱਠ ਪਦਿਆਂ ਵਾਲੇ ਸ਼ਬਦ। ਸੋ ਇਹ ਦੋ ਪਦਿਆਂ ਵਾਲੇ ਸ਼ਬਦ ਮਹਾਰਾਜ ਨੇ ਉਚਾਰਨ ਕੀਤੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸਤਿਗੁਰੂ ਜੀ ਨੇ ਇੱਥੇ ਹੁਣ ਦੋ ਪਦਿਆਂ ਵਾਲੇ ਸ਼ਬਦ ਜਿਹੜੇ ਆਰੰਭ ਹਨ ਇਹਨਾਂ ਦੇ ਅੱਗੇ ਵਸਤੂ ਨਿਰਦੇਸ਼ ਮੰਗਲ ਕੀਤਾ। ਮੰਗਲ ਗੁਰਮੁਖ ਵਿਦਵਾਨਾਂ ਦੇ ਕਥਨ ਅਨੁਸਾਰ ਚਾਰ ਤਰ੍ਹਾਂ ਦਾ ਮੰਨੇ ਆ। ਆਪਾਂ ਸ਼ਬਦ ਪੜ੍ਹਦੇ ਹਾਂ ਸਲੋਕ, ਦੰਡੌਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹਦੇ ਵਿੱਚ ਚਾਰੇ ਤਰ੍ਹਾਂ ਦਾ ਮੰਗਲ ਆ ਜਾਂਦਾ, ਧਿਆਨ ਦੇਣਾ। ਇਹ ਵਸਤੂ ਨਿਰਦੇਸ਼ ਮੰਗਲ ਹੈ, ਦੂਸਰਾ ਹੈ ਆਸ਼ੀਰਵਾਦਾਤਮਕ ਮੰਗਲ,
तीसरा है नमस्कारात्मक मंगल, चौथा है आत्मक चिंतन मंगल। आपां जिहड़ा मंगल है इहदे बाबत विचार करनी है। ये वस्तु निर्देश मंगल है। तो वस्तु निर्देश का अर्थ की है? वस्तु का अर्थ है वस्तु, निर्देश का अर्थ है भी किसी चीज का निर्देश करा के दिशा विखा के उदा ज्ञान करा। आप सड़क ते जा रहे हैं, गड्डी दे विच सवार हाँ, आप वेखने रस्ते दे विच मील पत्थर लगे, उन्होंने लिखिया होंगे भी आ फलाना शहर इन्ने किलोमीटर है, लिखिया होंगे भी आ शहर इधर नू है, शहर तो बहर जाना है आ इधर नू जावो, ते जिन्हें शहर तो अंदर जाना है इधर नू जावो, उथे एरो लगे होंगे तीर दे निशान लगे, वह निर्देश कराते। आप स्टोर जाने उथे वखरे वखरे रैक बने हुए है, जिमें विदेशों के वेखीद बड़े 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 स्टोर, उस स्टोर हर तरह का समान मिलता है। मैं वेखिया उथे कनेडा दे विच बड़े 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 स्टोर, हर समान एक स्टोर दे विचों प्राप्त होंदा, पर उथे लिखिया होंदा है भी आ इंडियन स्टोर है, भी इंडियन वस्तुआं इथों मिलदियां ने। आ चाइनीज फूड है, इंडियन फूड है, उतो पता लगता है भी इथे हिंदुस्तानी खाने वाला समान मिल जूगा। वह वस्तु का निर्देश है, वस्तु का ज्ञान है। ये जिहड़ा एक ओंकार सतगुर प्रसाद, ये सानू वस्तु का निर्देश कराउंदा, ज्ञान कराउंदा है। केड़ी वस्तु? एक अकाल पुरख वाहिगुरु, ध्यान देना, एक ओंकार उचारिया महाराज ने। पुरातन समया दे विच जदों माइथोलॉजी नू पढ़दे आं, इतिहास नू पढ़दे आं, तां 33 करोड़ देवतियां दा जिक्र मिल जांदा है। किसी ने ब्रह्मा नू मन्निया, किसी ने शिवा नू मन्निया, किसी ने गणेश नू मन्निया, किसी ने विष्णु नू मन लिया, पता नहीं की नाम रखे, जे सप तो डरिया मनुख ने सप नू मन लिया, जे आकाशी बिजली तो डरिया आकाशी बिजली नू मनन लग गया, जिस तो यह भय लग्या उन्हू शक्ति मन लिया, देवता मन लिया, गिणती वधदी वधदी 33 करोड़ ते कहिंदे पहुंच गई। मिथिहास दे विच मैथोलॉजी दे विच देवियां दी गिणती भी कहिंदे 9 लख है, 33 करोड़ देवता, 9 लख देवी, 11 लख पीर पैगंबर कहिंदे आ। हुण दसो किहनू मन्नू मंदा किहनू छड्डो? जे एक दिन भी एक जने नू मनन लग जे इन्हें तो दिन नहीं जिंदगी चुंदे। यह सारा जिहड़ा टंटा सी झंझड़ सी सतगुरु गुरु नानक साहब सच्चे पातशाह ने निबेड़िया। फिर महाराज कहिंदे नहीं भाई, परमेश्वर च इन्हें भेद ना पाओ, वह 33 करोड़ तरह का नहीं है रब, वह 9 लख तरह का नहीं है, 11 लख तरह का नहीं है, वह तो एक है। एक भी गणित का लाया जे कढ़न लग जाने से, क्योंकि विद्वान तो बाल की खल उधेड़ लेंदे। गणित का एक पाया जिहदा मतवल ही एक है। तो महाराज कहिंदे ओंकार जो अकाल पुरख परमेश्वर है वह एक हैगा, वह द्वैत नहीं है, उहदे विच इह वस्तु है। एक ओंकार जिथे वह एक है, वह सारिआं दा रचनहार, सारिआं दा करतार, करता और रचयिता, वह ब्रह्म स्वरूप परमेश्वर आप ही। आप पढ़ते हैं एका माई जुगत व्याई तिन चेले परवाण, उहदी अगे शक्तियां ने एक संसारी एक भंडारी एक लाए दी वाण, लाए दीवाण नहीं पाठ करना, लाए दी बाण, बाण हुंदी आदत, लयता करन दी आदत, मारन दी आदत, नाश करन दी आदत, एक लाए दी बाण। जे तुस भावै तिवै चलावै, जे होवै फरमान, ओ वेखा उहना नजर न आवै बहुता एहो बिडान। ए बढ़िया चरज गल, ए तीनों शक्तियां नू वाहिगुरु वेख रहा पर इन्हां नू वाहिगुरु नहीं दिस रहा। वो परमेश्वर वाहिगुरु ने ड्यूटियां लाईया होईयां, वो आप परमेश्वर अकाल पुरख समर्थ है, उही पैदा करदा, उही पालना करदा,
ਤੇ ਉਹੀ ਫਿਰ ਲਾਏ ਦੀ ਬਾਣ ਲਈਤਾ ਵੀ ਕਰਦਾ ਗਾ, ਵਿਨਾਸ਼ ਵੀ ਕਰਦਾ, ਇੱਕੋ ਹੀ ਹੈ, ਉਹ ਵੱਖਰਾ ਵੱਖਰਾ ਨਹੀਂ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤ ਦਾ ਅਰਥ ਚੇਤਨ ਹੈ, ਜਲ ਨਹੀਂ, ਉਹ ਪੱਥਰ ਨਹੀਂ ਹੈ। ਮਹਾਰਾਜ ਨੇ ਤਾਂ ਕਿਹਾ ਭਾਈ ਕਾਹੂਲਾ ਪਾਹਨ ਪੂਜ ਧਰੇ ਸਿਰ, ਕਾਹੂਲਾ ਲਿੰਗਰੇ ਲਟਕਾਏ, ਜੋ ਪਾਹਨ ਕੀ ਪਾਈ ਪਾਏ ਤਾਂ ਕਿ ਘਾਲ ਅਜਾਈ ਜਾਏ, ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਭਗਤ ਜੀ ਦਾ ਬਚਨ ਪੜ੍ਹਦੇ ਹਾਂ ਨਾ ਬਾਣੀ ਚ, ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਰਜੀਵ, ਭੋਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ, ਉਹ ਜਨ ਨਹੀਂ ਹੈ, ਉਹ ਜਾਗਤ ਜੋਤ ਹੈ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਸਤ ਗੁਰ, ਗੁਰ ਦਾ ਵੀ ਅਰਥ ਸਮਝੀਏ, ਆਪਾਂ ਕਹਿੰਦੇ ਵਾਹਿਗੁਰੂ ਕਹਿੰਦੇ ਨਾ ਜੀ ਸਾਰੇ, ਵਾਹਿਗੁਰੂ ਗੁਰੂ ਦਾ ਵਿਦਵਾਨਾਂ ਨੇ ਸੰਧੀ ਸੇਧ ਅਰਥ ਕੀਤਾ ਹੈ, ਗੋ ਨਾਮ ਗੱਗੇ ਨੂੰ ਅੰਕੁਰ ਗੋ, ਇਹਦਾ ਅਰਥ ਹੈ ਅਗਿਆਨਤਾ ਦਾ ਹਨੇਰਾ, ਨੇਤਰ ਬੰਦ ਕਰਦਿਆਂ ਹਨੇਰਾ ਹੀ ਹਨੇਰਾ ਹੈ, ਕੁਝ ਨਹੀਂ ਵਿਖਾਈ ਦੇ ਰਿਹਾ, ਅਗਿਆਨਤਾ ਦਾ ਹਨੇਰਾ। ਤੇ ਰਾਰੇ ਨੂੰ ਦਲੈਂਕੜ ਰੂਹ, ਇਹਦਾ ਅਰਥ ਹੈ ਪ੍ਰਕਾਸ਼, ਉਹ ਆਸ਼ਚਰਜ ਸ਼ਕਤੀ ਜਿਹੜੀ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਉਹਨੂੰ ਕਹਿੰਦੇ ਆ ਜੀ ਗੁਰੂ, ਗੁਰੂ ਦੇ ਅਰਥ ਨੇ। ਸਤਿਗੁਰੂ ਮਹਾਰਾਜ ਕਹਿੰਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਸਾਦ ਦਾ ਅਰਥ ਕਿਰਪਾ। ਹੁਣ ਕਿਰਪਾ ਕਿਵੇਂ ਮਿਲਦੀ ਹੈ, ਆਪਾਂ ਸੂਖਮ ਜੀ ਵਿਚਾਰ ਕਰਨੀ ਹੈ। ਦੀਵਾਨ ਦੀ ਸਮਾਪਤੀ ਹੁੰਦੀ ਹੈ, ਅਰਦਾਸ ਬੇਨਤੀ ਤੋਂ ਬਾਅਦ ਹੁਕਮਨਾਮਾ ਹੁੰਦਾ ਹੈ, ਤੇ ਸਾਰੇ ਥਾਵਾਂ ਤੇ ਕੜਾ ਪ੍ਰਸ਼ਾਦ ਵਰਤਦਾ ਨਾ ਜੀ, ਆਪਾਂ ਪ੍ਰਸ਼ਾਦ ਲੈਂਦੇ ਹਾਂ, ਪ੍ਰਸ਼ਾਦ ਵਰਤਾਉਣ ਵਾਲਾ, ਸਾਂਧਾ ਵਰਤਾਉਣ ਵਾਲਾ ਸੰਗਤਾਂ ਨੂੰ ਪ੍ਰਸ਼ਾਦ ਵਰਤਾਉਂਦਾ। ਕਈ ਪ੍ਰੇਮੀ ਨੇਤਰ ਬੰਦ ਕਰਕੇ ਧਿਆਨ ਨਿਮਗਨ ਬੈਠੇ ਹੁੰਦੇ ਹੈ, ਉਹ ਪ੍ਰਸ਼ਾਦ ਵਰਤਾਉਣ ਵਾਲਾ ਬੋਲਦਾ ਵਾਹਿਗੁਰੂ ਜੀ ਪ੍ਰਸ਼ਾਦ ਲਓ ਭਾਈ, ਨੇਤਰ ਖੋਲਦਾ ਹੈ ਤੇ ਨੇਤਰ ਖੋਲ ਕੇ ਫਿਰ ਉਹ ਪ੍ਰਸ਼ਾਦ ਲੈ ਲੈਂਦਾ। ਧਿਆਨ ਦੇਣਾ, ਕਈ ਵਾਰੀ ਕੋਈ ਪ੍ਰੇਮੀ ਪਹਿਲੀ ਵਾਰ ਸੰਗਤ ਚ ਆਇਆ ਹੁੰਦਾ ਹੈ, ਉਹ ਆਪਣੀ ਮੱਤ ਅਨੁਸਾਰ ਇੱਕ ਹੱਥ ਅੱਗੇ ਕਰ ਲੈਂਦਾ, ਇੱਕ ਹੱਥ ਕਰਕੇ ਪ੍ਰਸ਼ਾਦ ਲੈਣ ਦੀ ਕੋਸ਼ਿਸ਼ ਕਰਦਾ, ਉਹ ਫਿਰ ਸਾਂਧਾ ਦੇਣ ਵਾਲਾ ਗੁਰਸਿੱਖ ਕਹਿੰਦਾ ਨਹੀਂ ਭਾਈ ਇੱਕ ਹੱਥ ਨਹੀਂ ਦੋਵੇਂ ਹੱਥ ਜੋੜ, ਦੋਵੇਂ ਹੱਥ ਜੋੜੇਗਾ ਤਾਂ ਤੈਨੂੰ ਪ੍ਰਸ਼ਾਦ ਮਿਲੇਗਾ, ਗੁਰੂ ਘਰ ਦੀ ਰੀਤੀ ਹੈ, ਬੁੱਕ ਬਣਾ ਦੋਵੇਂ ਹੱਥ ਜੋੜ ਕੇ। ਹੁਣ ਜੇ ਕੋਈ ਮੂਰਖ ਹੋਵੇ, ਉਹਨੇ ਦੋਵੇਂ ਹੱਥ ਜੋੜ ਤਾਂ ਲਏ, ਸਿੱਧੇ ਕਰਨ ਦੀ ਥਾਂ ਤੇ ਪੁੱਠੇ ਹੱਥ ਕਰ ਲਵੇ ਦੋਵੇਂ, ਤੇ ਉੱਥੇ ਪ੍ਰਸ਼ਾਦ ਪਵੇਗਾ, ਹੱਥ ਵਿੱਚ ਨਹੀਂ ਪੈਣਾ। ਮਹਾਰਾਜ ਕਹਿੰਦੇ ਉਹਦਾ ਭਾਂਡ ਹੈ ਕਸ ਨਾ ਸਮਾਵੈ, ਸਿੱਧ ਅੰਮ੍ਰਿਤ ਪਰੈ ਨਿਹਾਰ। ਮੂਧੇ ਭਾਂਡੇ ਨੂੰ ਤੁਸੀਂ ਮੋਟਰ ਥੱਲੇ, ਬੋਰ ਥੱਲੇ, ਬੰਬੀ ਥੱਲੇ ਜਿੰਨਾ ਚਿਰ ਮਰਜ਼ੀ ਰੱਖੀ ਰੱਖੋ, ਇੱਕ ਬੂੰਦ ਦੇ ਪਾਣੀ ਦੇਣੀ ਪਵੇਗੀ, ਉਸੇ ਭਾਂਡੇ ਨੂੰ ਸਿੱਧਾ ਕਰ ਦਿਓ, ਥੋੜੇ ਚਿਰ ਚ ਭਰ ਜੂਗਾ। ਹੁਣ ਪਾਤਸ਼ਾਹ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵ ਹੈ, ਸਭ ਗਾਵੈ ਹਰ ਹਰਿ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਹੁਣ ਸਾਰੀਆਂ ਸੰਗਤਾਂ ਆਉਂਦੀਆਂ ਮਹਾਰਾਜ ਦੇ ਹਜ਼ੂਰੇ ਚ, ਰੋਜ਼ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ ਸਤਿਗੁਰੂ ਪਾਤਸ਼ਾਹ ਪੜ੍ਹੀ ਸੁਣੀ ਬਾਣੀ ਸੱਚਖੰਡ ਪ੍ਰਵਾਨ ਕਰਨੀ, ਕੋਈ ਕਹਿੰਦਾ ਜੀ ਦਰਗਾਹ ਪ੍ਰਵਾਨ ਕਰਨੀ, ਕੋਈ ਕਹਿੰਦਾ ਜੀ ਥਾਂ ਪਾਵਣੀ। ਹੁਣ ਸਵਾਲ ਖੜਾ ਹੋਇਆ ਕਿ ਪ੍ਰਵਾਨ ਹੋ ਗਈ, ਪੜ੍ਹੀ ਸੁਣੀ ਬਾਣੀ ਕੀਤੀ ਸੇਵਾ ਪ੍ਰਵਾਨ ਹੋਈ, ਹਜ਼ੂਰ ਨੂੰ ਪੁੱਛੀਏ। ਮਹਾਰਾਜ ਕਹਿੰਦੇ ਹਾਂ ਭਾਈ ਸਿੱਖਾ, ਸੇਵਕ ਸਿੱਖ ਪੂਜਣ ਸਭ ਆਵੈ, ਸਾਰੇ ਸਿੱਖ ਆਉਂਦੇ ਆ ਭਾਈ, ਸਭ ਗਾਵੈ ਹੈ ਹਰੇ ਹਰੇ ਉਤਮ ਬਾਣੀ, ਸਾਰੇ ਆ ਕੇ ਕੋਈ ਬਾਣੀ ਪੜ੍ਹਦਾ ਹੈ, ਕੋਈ ਕੀਰਤਨ ਸੁਣਦਾ ਹੈ, ਕੋਈ ਕੀਰਤਨ ਕਥਾ ਕਰਦਾ, ਕੋਈ ਸੇਵਾਵਾਂ ਕਰਦਾ, ਸੇਵਾਵਾਂ ਕਰਦਾ, ਪਰ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਹ ਸ਼ਰਤ ਹੈ, ਜਿਹਨੇ ਗੁਰੂ ਦੀ ਆਗਿਆ ਸਤ ਕਰਕੇ ਮੰਨੀ ਹੈ, ਉਹਨਾਂ ਦਾ ਗਾਵਿਆ ਸੁਣਿਆ ਪੜ੍ਹਿਆ ਸੁਣਿਆ ਕੀਤੀ ਸੇਵਾ, ਉਹਨਾਂ ਦਾ ਥਾਂ ਪੈਂਦਾ ਹੈ।
गुर प्रसाद, गुरु की कृपा। गुरु की कृपा ता मिलती है जे सुते पए आ संगत विच वी आके, तो फिर गुरु उत्थे साडे मन नूं टुमदा है। हरे नलाज लाज तो है नाही, मन गुरु नूं जदों संबोधन नहीं हुंदा, गुरु साहिब दे सन्मुख नहीं हुंदा, सुत्ता पिया मन अविद्या दी अज्ञानता दी नींद विच, उदों फिर गुरु साहिब जगाउंदे है मन। रे कौन कमत तै लेनी, फलदारा निंदिया रस रचियो राम भगत नह कीनी। उत्थे महाराज जगाउंदे है, फिर जगा के कहने गुरमुखा जाग, अमृत दी वर्खा हो रही है, नाम बाणी दी वर्खा हो रही है, सुन अमृत पी बाणी रूपी, वो कृपा हो जाती है। कई एक हाथ करने की तरह संगत विच आता जाते, श्रद्धा नहीं होंगी मन में, भावना नहीं होंगी, उत्थे फिर गुरु की हजूरी च भावना की दात मिलती है। सतगुरु महाराज सच्चे पातशाह ने कृपा की एक ओहकार सतगुर प्रसाद, ये सूखम जे अर्थ आप विचारे ने, यह वस्तु निर्देश मंगल सतगुरु जी ने उचारे, एक अद्वैत स्वरूप ओहकार सर्वदा प्रकाशक सत त्रई कालावाद गुर चेतन प्रसाद आनंद स्वरूप। एक ओहकार की प्राप्ति सतगुरु की कृपा द्वारा हुंदी है।
सागल बनस्पत मह बैस अंतर, सागल दूध मह किया।
पंचम गुरुदेव शहीदां दे सरताज धन श्री गुरु अर्जन देव साहिब जी महाराज सच्चे पातशाह जी, ये पावन शब्द दियां रहाओ दे मन दे विच बख्शिश करदे आ। संत हो घट घट रहे आ समाहो, जापदा है हजूर दी हजूरे विच कोई गुरसिख आया होना है, नाम बाणी दा रसिया, उन्हें पुछिया होना महाराज जेड़े मुस्लिम वीर ने, वह कहिंदे आ वी खुदा दा घर काबे विच है, मक्के विच है, तो सतगुरु महाराज सच्चे पातशाह हिंदू वीर किते उत्तर वल किते सतगुरु महाराज पूरब वल जां जगन्नाथपुरी वल मंदे है, भी तुसी कृपा करके दसो वाहिगुरु का वासा किथे है, वो है किथे है। ते मेरे पातशाह ने दया करके बख्शिश की, संत हो घट घट रहे समा हो, तो घट घट विच हर हिरदे विच समाया होया। भगत कबीर जी ने कहा ना भी जे अल्लाह एक मसीत विच ही बसदा है, अवर मुल्क किस केड़ा, जे कला मक्के ची है तो फिर बाकी मुल्क की दगा, बाकी मुल्क च कौन बसद। सतगुरु महाराज सच्चे पातशाह जी ने पावन बाणी दे विच इस शब्द जी के हैगा, महाराज सच्चे पातशाह जी कहने भाए वो परमेश्वर वाहिगुरु कला एक दिशा विच नहीं, वो तो सब थावां ते है, जह जह पेखो तह हजूर दूर कत हो ना जाए। रब रहे सर्वत्र मैं मन सदा तिहाई, ई तू तो नहीं बिछुड़ा सो संगी गनी है। वो तो महाराज कहने के जाहर जहूर है के हाजर हजूर है, वो तो महाराज कहने टुक दम करारी जाओ करो हाजर हजूर खुदाई। वो तो जे असि टुक कोई टुकड़ा मूह दे विच कोई ग्राही मूह च पाने दम भरदे आ श्वास लैने आ, हर श्वास दे विच वाहिगुरु वसिया होया है, वो जरे जरे दे विच है। सतगुरु महाराज सच्चे पातशाह जी कहंदे भाई वो तो हर थां हर कण विच है, ये नहीं किसी वखरी जाति च है जां किसी वखरे धर्म च है जां कल्ले अमीरां च है जां गरीबां च है, नहीं वो तो सभना दा करता है। करता भी ऐसा वेखो भी जिवें घुम्यार ने भांडे घड़े, भांडे घुम्यार ने बना दिते पका के दुकान विच रख दिते, खरीदन वाला भांडे नूं लै गया, हुण भांडा किसे दे घरे है ते बनाउण वाला अपने घरे है। मूर्ति बनाउण वाले ने मूर्ति बनाई, मूर्ति बना के बेच दिती, ते जिन्हें खरीदी उन्हें मंदिर च जां घरे स्थापित कर दिते, मूर्ति किते होर है ते बनाउण वाला किते होर है। ਪਰ ਉਹ ਧਾਨਾ ਪਰਮੇਸ਼ਰ ਵਾਹਿਗੁਰੂ ਨੇ ਸਾਰੇ ਜੀਆਂ ਨੂੰ ਪੈਦਾ ਕੀਤਾ ਕਿ ਪੈਦਾ ਕਰਕੇ ਜਲ ਥਲ ਮਹੀ ਅਲ ਪੂਰੇ ਆ ਸਵਾਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ ਸਾਰੇ ਜੀਆਂ ਨੂੰ ਪੈਦਾ ਕਰਕੇ ਤੇ ਜੀਆਂ ਦੇ ਅੰਦਰ ਵਸਿਆ ਹੋਇਆ। ਹੁਣ ਇੱਥੇ ਸਵਾਲ ਖੜਾ ਹੋ ਗਿਆ ਵੀ ਉਹ ਸਭ ਥਾਵਾਂ ਤੇ ਵਸਿਆ ਤਾਂ ਹੋਇਆ ਦੀਨਾ ਕਿਉਂ ਨਹੀਂ। ਇਹ ਬੜਾ ਵੱਡਾ ਸਵਾਲ ਆ ਨਾ ਵੀ ਰੱਬ ਦਿਸਦਾ ਕਿਉਂ ਨਹੀਂ। ਮੋਕਸ਼ ਪੰਥ ਇੱਕ ਵਿਦਵਾਨਾਂ ਦਾ ਗ੍ਰੰਥ ਹੈ, ਉਹਦੇ ਵਿੱਚ ਰੱਬ ਦੇ ਨਾਂ ਦਿਸਣ ਦੇ 8 ਕਾਰਨ ਲਿਖੇ ਹੋਏ ਆ। ਉਹ ਕਹਿੰਦੇ ਦੂਰ ਸਮੀਪ ਇੰਦਰੇ ਕੀ ਹਾਨ, ਮਨ ਚੰਚਲ ਸੂਸ਼ਮ ਵਿਵਧਾਨ, ਤਿਰਸਕਾਰ ਸਜਾਤੀ ਸੰਗ, ਜਹ ਹੇ ਅੱਠ ਹੇਤ ਚਿਤ ਜਾਣ ਅੰਗ। ਮੋਕਸ਼ ਪੰਥ ਦਾ ਕਰਤਾ ਕਹਿੰਦਾ ਵੀ 8 ਕਾਰਨ ਨੇ ਰੱਬ ਦੇ ਨਾਂ ਦਿਸਣ ਦੇ, ਧਿਆਨ ਨਾਲ ਸੁਣਨਾ, ਬੜਾ ਡੂੰਘਾ ਵਿਸ਼ਾ। ਸਭ ਤੋਂ ਪਹਿਲਾਂ ਕਾਰਨ ਉਹਨਾਂ ਨੇ ਦੱਸਿਆ, ਕਹਿੰਦੇ ਦੂਰ, ਜਿਹੜੀ ਚੀਜ਼ ਬਹੁਤ ਦੂਰ ਹੋਵੇ ਉਹ ਸਾਨੂੰ ਦਿੰਦੇ ਨੇ। ਹੁਣ ਕਈਆਂ ਨੇ ਦੂਰ ਦੀ ਐਨਕ ਲੱਗੀ ਹੁੰਦੀ ਹੈ, ਦੂਰ ਦੀਆਂ ਚੀਜ਼ਾਂ ਦਿੰਦੀਆਂ ਨੇ, ਐਨਕ ਲਾ ਕੇ ਦਿੰਦੀਆਂ। ਐਨਕ ਦੀ ਨਿਗਾਹ ਦੀ ਰੇਂਜ ਤੋਂ ਵੀ ਜਿਹੜੀਆਂ ਪਰਾਂ ਪਈਆਂ ਨੇ, ਮੀਲ 2 ਮੀਲ ਪਰਾਂ ਪਈਆਂ ਚੀਜ਼ਾਂ ਉਹ ਵੀ ਨੀ ਸਾਨੂੰ ਦਿੰਦੀਆਂ। ਹੁਣ ਅਸੀਂ ਰੋਜ਼ ਪੜ੍ਹਦੇ ਹਾਂ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾਲ। ਕਿਹਨਾਂ ਦੀ ਕਿਰਪਾ ਹੁੰਦੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਹੁਣ ਉਹ ਅਕਾਲ ਪੁਰਖ ਵਾਹਿਗੁਰੂ ਨਾ ਨੇੜੇ ਆ ਨਾ ਦੂਰ ਆ, ਉਹ ਤਾਂ ਅੰਦਰ ਵਸਿਆ ਹੋਇਆ। ਕਹਿ ਕਬੀਰ ਹਾਥ ਪੈ ਨੇੜੇ, ਉਹ ਤਾਂ ਹੱਥਾਂ ਪੈਰਾਂ ਤੋਂ ਵੀ ਨੇੜੇ, ਸਾਡੇ ਅੰਦਰ ਹੀ ਆ। ਪਰ ਮਨੁੱਖ ਆਪਣੇ ਕੀਤੇ ਹੋਏ ਚੰਗੇ ਮੰਦੇ ਕਰਮਾਂ ਕਰਕੇ ਕਿਸੇ ਤੋਂ ਦੂਰ ਹੈ, ਕਿਸੇ ਤੋਂ ਨੇੜੇ ਹੈ। ਕਿਤੇ ਬਹੁਤੇ ਮਾੜੇ ਕਰਮ ਨੇ, ਉਹ ਤੋਂ ਪਰਮੇਸ਼ਰ ਦੂਰ ਹੈ। ਕਿਸੇ ਦੇ ਬਹੁਤੇ ਚੰਗੇ ਕਰਮ ਕੀਤੇ ਨੇ, ਚੰਗੇ ਸਤਸੰਗਤ ਰੂਪੀ ਕਰਮ ਕਰਦਾ ਹੈ, ਸੇਵਾ ਸਿਮਰਨ ਰੂਪੀ ਕਰਮ ਕਰਦਾ ਹੈ, ਉਹਨਾਂ ਦੇ ਪਰਮੇਸ਼ਰ ਵਾਹਿਗੁਰੂ ਨੇੜੇ ਹੈ। ਵਾਹਿਗੁਰੂ ਤਾਂ ਅੰਦਰ ਹੀ ਹੈ ਨਾ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਰੱਬ ਨਾ ਨੇੜੇ ਨਾ ਦੂਰ, ਉਹ ਤਾਂ ਅੰਦਰ ਹੈ, ਇਹ ਤਾਂ ਬੰਦਾ ਹੀ ਹੈ, ਜੀਵ ਆਤਮਾ ਹੀ ਹੈ। ਰੱਬ ਤੋਂ ਦੂਰ ਨੇੜੇ ਹੋਣ ਵਾਲੀ, ਚੰਗੇ ਕਰਮਾਂ ਨਾਲ ਨੇੜੇ ਹੋ ਜਾਈਦਾ, ਮਾੜੇ ਕਰਮਾਂ ਨਾਲ ਦੂਰ ਹੋ ਜਾਈਦਾ। ਦੂਰ ਸਮੀਪ, ਇਹ ਦੂਰ ਤੇ ਬਹੁਤਾ ਸਮੀਪ। ਹੁਣ ਅੱਖਾਂ ਦੇ ਉੱਪਰ ਆਪਣੀਆਂ ਭਿਫਣਾਂ ਨੇ, ਆਪਣੀਆਂ ਸਹੇਲੀਆਂ ਨੇ, ਇਹ ਸਾਨੂੰ ਦਿਖਾਈ ਨਹੀਂ ਦਿੰਦੀਆਂ। ਬਹੁਤੀ ਚੀਜ਼ ਨੇੜੇ ਹੋਵੇ ਉਹ ਵੀ ਨਹੀਂ ਦਿੰਦੀ। ਉਹ ਵਾਹਿਗੁਰੂ ਤਾਂ ਨੇੜੇ ਤੋਂ ਵੀ ਨੇੜੇ, ਸਾਡੇ ਅੰਦਰ ਆ ਤਾਂ ਵੀ ਨਹੀਂ ਦਿਸਦਾ। ਇਹ ਵੀ ਨਾ ਦਿਸਣ ਦਾ ਦੂਜਾ ਕਾਰਨ। ਇੰਦਰੇ ਕੀ ਹਾਨ, ਇੰਦਰਾ ਸਾਡੀਆਂ ਜਿਹੜੀਆਂ ਅੱਖਾਂ ਨੇ, ਇਹਨਾਂ ਦਾ ਕੋਈ ਹਾਨ ਹੋਵੇ, ਨੁਕਸਾਨ ਹੋਵੇ, ਭਾਵ ਨਿਗਾਹ ਘੱਟ ਹੋਵੇ, ਤਾਂ ਵੀ ਨਹੀਂ ਸਾਨੂੰ ਸੀਜ ਦਿੰਦੀ। ਤੇ ਹੁਣ ਅੰਤਰੀਵ ਤੌਰ ਤੇ ਸਾਡੀਆਂ ਅੱਖਾਂ ਦੇ ਵਿੱਚ ਤਾਂ ਭਰਮ ਦੇ ਫੋਲੇ ਪਏ ਹੋਏ ਨੇ, ਭਰਮ ਦਿਸਦਾ ਸਾਨੂੰ ਤਾਂ। ਭਰਮ ਕਿਹਨੂੰ ਕਹਿੰਦੇ? ਜੈਸਾ ਮਾਨੀਏ ਹੋਏ ਨਾ ਤੈਸਾ। ਅਸੀਂ ਮੰਨੀ ਬੈਠੇ ਹਾਂ ਵੀ ਸੰਸਾਰ ਸੱਚ ਹੈ, ਅਸੀਂ ਮੰਨੀ ਬੈਠੇ ਹਾਂ ਵੀ ਜਿਉਣਾ ਸੱਚ ਹੈ, ਜਦਕਿ ਉਲਟ ਹੈ, ਜਿਉਣਾ ਝੂਠ ਹੈ, ਮਰਨਾ ਸੱਚ ਹੈ। ਜਦਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਇਹ ਸੰਸਾਰ ਦੇ ਵਿੱਚ ਜੋ ਦਿਸ ਹੈ ਸੋ ਸਗਲ ਵਿਨਾਸ਼ ਹੈ, ਜੋ ਕੁਝ ਦਿਸਦਾ ਬਿਨਸੰਹਾਰ ਹੈ। ਇੱਥੇ ਤਾਂ ਨਾਮ ਰਹੇ ਹੋ ਸਾਧੂ, ਰਹੇ ਹੋ ਗੁਰੂ ਗੋਬਿੰਦ। ਇੱਥੇ ਸੱਚ ਕੇਵਲ ਪ੍ਰਭੂ ਦਾ ਨਾਮ ਹੈ, ਸਤਨਾਮ, ਸੱਚਾ ਨਾਮ, ਉਹ ਵਾਹਿਗੁਰੂ ਸੱਤ ਹੈ, ਹੋਰ ਕੁਝ ਵੀ ਨਹੀਂ। ਪਰ ਅਸੀਂ ਮੰਨੇ ਕੁਝ ਹੋਰ ਬੈਠੇ ਹਾਂ। ਇੰਦਰੇ ਕੀ ਹਾਨ, ਸਿਆਣੇ ਵਿਦਵਾਨਾਂ ਦਾ ਕਥਨ ਸਮਝਣ ਲਈ ਛੋਟਾ ਜਿਹਾ ਵਾਕਿਆ। ਕਹਿੰਦੇ ਕੁਝ ਚਾਰ ਅੰਨੇ ਮਨੁੱਖ ਸੀ, ਉਹ ਚਾਰੇ ਅੰਨੇ ਕਹਿੰਦੇ ਵੀ ਅਸੀਂ ਹਾਥੀ ਨਹੀਂ ਵੇਖਿਆ, ਸਾਨੂੰ ਪਤਾ ਨਹੀਂ ਵੀ ਹਾਥੀ ਕਿਹੋ ਜਿਹਾ ਹੁੰਦਾ। ਇੱਕ ਸੁਜਾਖਾ ਮਨੁੱਖ ਆਇਆ ਕੋਲੇ, ਆ ਕੇ ਕਹਿਣ ਲੱਗਿਆ, ਭਰਾਵੋ ਮੈਂ ਤੁਹਾਨੂੰ ਵਿਖਾਉਣਾ ਵੀ ਹਾਥੀ ਕਿਹੋ ਜਿਹਾ ਹੁੰਦਾ। ਉਹਨੇ ਇੱਕ ਨੂੰ ਹਾਥੀ ਦੇ ਕੰਨਾਂ ਨੂੰ ਹੱਥ ਲਵਾ ਦਿੱਤਾ, ਕੰਨ ਵਿਖਾ ਦਿੱਤੇ, ਕਹਿੰਦਾ ਵੀ ਆਹ ਵੇਖ ਆਹ ਹਾਥੀ ਹੈ। ਦੂਜੇ ਨੂੰ ਹਾਥੀ ਦੀਆਂ ਲੱਤਾਂ ਨੂੰ ਹੱਥ ਪਵਾ ਦਿੱਤਾ, ਤੀਜੇ ਨੂੰ ਹਾਥੀ ਦੇ ਪੇਟ ਨੂੰ ਜੱਫਾ ਪਵਾ ਦਿੱਤਾ। ਚੌਥੇ ਨੂੰ ਕਹਿੰਦੇ ਹਾਥੀ ਦੀ ਪੂੰਛ ਨੂੰ ਹੱਥ ਪਵਾ ਦਿੱਤਾ। ਚਾਰਾਂ ਨੂੰ ਪੁੱਛਣ ਲੱਗੇ ਕਹਿੰਦੇ ਵੀ ਦੱਸੋ ਹਾਥੀ ਕਿਹੋ ਜਿਹਾ। ਹੁਣ ਜਿਹਨੇ ਕੰਨਾਂ ਨੂੰ ਹੱਥ ਲਾਇਆ ਸੀ ਕਹਿੰਦਾ ਵੀ ਹਾਥੀ ਤਾਂ ਕੇਲੇ ਦੇ ਪੱਤਿਆਂ ਵਰਗਾ ਗਾ, ਕੇਲੇ ਦੇ ਪੱਤੇ ਚੌੜੇ ਚੌੜੇ ਹੁੰਦੇ ਆ ਨਾ, ਕਹਿੰਦਾ ਵੀ ਕੇਲੇ ਦੇ ਪੱਤਿਆਂ ਵਰਗਾ ਹਾਥੀ ਆ। ਦੂਜਾ ਕਹਿੰਦਾ ਲੈ ਤੂੰ ਤਾਂ ਝੂਠ ਬੋਲਦਾ, ਹਾਥੀ ਕੇਲੇ ਦੇ ਪੱਤਿਆਂ ਵਰਗਾ ਥੋੜਾ, ਹਾਥੀ ਤਾਂ ਪਾਥੀਆਂ ਦਾ ਹੀਰੇ ਵਰਗਾ ਹੈਗਾ ਕਿਉਂਕਿ ਉਹਨੇ ਪੇਟ ਨੂੰ ਹੱਥ ਪਾਇਆ ਸੀ। ਤੀਜਾ ਕਹਿੰਦਾ ਤੁਸੀਂ ਦੋਨੇ ਹੀ ਬੇਵਕੂਫ ਹੋ, ਹਾਥੀ ਨਾ ਹੀਰੇ ਵਰਗਾ ਨਾ ਕੇਲਿਆਂ ਦੇ ਪੱਤੇ ਵਰਗਾ, ਹਾਥੀ ਦਾ ਕਹਿੰਦਾ ਖੰਭੇ ਵਰਗਾ ਥਮਲੇ ਵਰਗਾ ਕਿਉਂਕਿ ਉਹਨੇ ਲੱਤ ਨੂੰ ਹੱਥ ਪਾਇਆ ਸੀ। ਚੌਥਾ ਇੰਨਾ ਕਹਿੰਦਾ ਤੁਸੀਂ ਤਿੰਨੇ ਹੀ ਪਾਗਲ ਹੋ, ਕਹਿੰਦਾ ਹਾਥੀ ਤਾਂ ਰੱਸੇ ਵਰਗਾ ਲੰਮੀ ਲਾਸ ਵਰਗਾ ਹਾਥੀ ਤਾਂ ਕਿਉਂਕਿ ਉਹਨੇ ਪੂਛ ਨੂੰ ਹੱਥ ਪਾਇਆ ਸੀ। ਹੁਣ ਜਿਹੋ ਉਹਦਾ ਸੰਜਾਖੇ ਨੇ ਉਹਨੂੰ ਹਾਥੀ ਵਿਖਾਇਆ ਸੀ ਉਹੋ ਉਹਦਾ ਅੰਨਿਆਂ ਨੇ ਜਾਣ ਲਿਆ, ਤੇ ਸਤਿਗੁਰੂ ਮਹਾਰਾਜ ਨੇ ਵੀ ਸਾਨੂੰ ਬਾਣੀ ਚ ਇਹੀ ਸਿੱਖਿਆ ਦਿੱਤੀ ਹੈ ਮਹਾਰਾਜ। ਕਹਿੰਦੇ ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੇਤੇ, ਵਰਣਤ ਭੈਨ ਭੈਨ ਤੇਹ ਤੇਤੇ, ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਵਿਦ ਸਜਾ ਪ੍ਰਥਮ ਸੰਸਾਰ। ਉਹ ਤਾਂ ਇੱਕ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਰੂਪ ਨੂੰ ਤਾਂ ਉਹ ਆਪ ਹੀ ਜਾਣਦੇ। ਉਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਭਾਈ ਜੇਤੀ ਪ੍ਰਭੂ ਜਨਾਈ ਤੇਤ ਹਉ ਭਨੀ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਉਹ ਸਮੱਗਰ ਵਾਹਿਗੁਰੂ ਨੂੰ ਕੋਈ ਬਿਆਨ ਕਰ ਸਕਦਾ। ਉਹ ਤਾਂ ਜਿਹੋ ਜਿਹਾ ਕਿਸੇ ਨੇ ਉਹਨੂੰ ਵੇਖਿਆ ਸੁਣਿਆ ਜਾਣਿਆ ਉਹਦੇ ਮੰਨ ਲਿਆ, ਪਰ ਸਮੱਗਰ ਸਰੂਪ ਤਾਂ ਸ੍ਰੀ ਗੁਰਬਾਣੀ ਵੀ ਦਰਸਾਉਂਦੀ ਇੱਕ ਓੰਕਾਰ ਤੋਂ ਲੈ ਕੇ 18:10-20 ਤੱਕ। ਦੂਰ ਸਮੀਪ ਇੰਦਰੇ ਕੀ ਹਾਨ, ਮਨ ਚੰਚਲ, ਮਨ ਕਾਲਾ ਪਿਆ ਹੋਵੇ ਨਾ ਗੁਰਮੁਖ ਕੋਲੇ ਪਈ ਚੀਜ਼ ਵੀ ਨਹੀਂ ਦਿੰਦੀ, ਤੇ ਮਨ ਤਾਂ ਸਾਡਾ ਕਦੇ ਟਿਕਦਾ ਹੀ ਨਹੀਂ, ਕਦੇ ਅੱਖਾਂ ਰਾਹੀਂ ਬਾਹਰ, ਕਦੇ ਕੰਨਾਂ ਰਾਹੀਂ ਬਾਹਰ, ਕਦੇ ਨੱਕ ਦੀ ਨਾਸਕਾ ਰਾਹੀਂ ਬਾਹਰ, ਇਹਨਾਂ ਇੰਦਰੀਆਂ ਰਾਹੀਂ ਸ਼ਬਦ ਸਪਰਸ਼ ਰੂਪ ਰਸ ਗੰਧ ਰਾਹੀਂ ਬਾਹਰ ਹੀ ਤੁਰਿਆ ਰਹਿੰਦਾ। ਇਹ ਤਾਂ ਕਦੇ ਇੱਕ ਸੁਣਨ ਲਈ ਵੀ ਨਹੀਂ ਟਿਕਿਆ। ਤਾਂਹੀ ਉਹ ਮਹਾਰਾਜ ਕਹਿੰਦੇ ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਹੇ ਮੇਰੇ ਮਨਾ ਕਿਤੇ ਦਾ ਤੂੰ ਆਪਣੇ ਨਿਜ ਘਰ ਦੇ ਵਿੱਚ ਬਹਿ ਕੇ ਟਿਕ ਕੇ ਉਹਦਾ ਰਸ ਲੈ ਆਨੰਦ ਲੈ, ਤੇਰੇ ਵੇਖੀ ਗੁਰੂ ਆਪੇ ਕਾਰਜ ਸਵਾਰ ਦੇਵੇਗਾ। ਪਰ ਇਹ ਮਨ ਟਿਕਦਾ ਨਹੀਂ, ਇਹ ਮਨ ਚੰਚਲ ਹੈ, ਚਤੁਰਾਈਆਂ ਕਰਦਾ ਗੁਰੂ ਨਾਲ ਵੀ, ਇਹ ਮਨ ਚੰਚਲ ਆ, ਚਤੁਰਾਈ ਕਿਹਨਾਂ ਨਾ ਪਾਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚਤੁਰਾਈ ਨਾ ਚਤੁਰ ਭੁਜ ਪਾਈ ਹੈ, ਚਤੁਰਾਈਆਂ ਨਾਲ ਨੀ ਉਹ ਵਾਹਿਗੁਰੂ ਪਾਇਆ ਜਾਣਾ, ਮਨ ਦੀ ਚੰਚਲਤਾ ਕਰਕੇ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਰਹੀ। ਅਸੀਂ ਵਾਹਿਗੁਰੂ ਦੇ ਨਾਲ ਵਿਸ਼ਾਲ ਕਪਟ ਕਰਦੇ ਹਾਂ, ਮਨ ਚੰਚਲ ਸੂਸ਼ਮ, ਸੂਸ਼ਮ ਦਾ ਅਰਥ ਸੂਕਸ਼ਮ, ਬਹੁਤ ਛੋਟਾ। ਕਈ ਇਹੋ ਜਿਹੇ ਕੀਟਾਣੂ ਨੇ ਜਾਂ ਬੈਕਟੀਰੀਆ ਨੇ ਜਿਹੜੇ ਅਸੀਂ ਵੇਖਦੇ ਅੱਖਾਂ ਨਾਲ ਨਹੀਂ ਦਿਸਦੇ, ਕੋਈ ਸਾਧਨ ਵਰਤ ਕੇ ਸਾਨੂੰ ਫਿਰ ਉਹ ਦਿਖਾਈ ਦੇ ਜਾਂਦੇ ਆ। ਜਿਵੇਂ ਹੁਣ ਧਰਤੀ ਥੱਲੇ ਪਾਣੀ ਹੈ ਪਰ ਸਾਨੂੰ ਦਿਖਾਈ ਨਹੀਂ ਦਿੰਦਾ, ਹਰ ਥਾਂ ਹਵਾ ਦੇ ਵਿੱਚ ਕਣ ਮੌਜੂਦ ਨੇ ਸਾਨੂੰ ਵਿਖਾਈ ਨਹੀਂ ਦਿੰਦੇ, ਹਵਾ ਹੈ ਪਰ ਦਿਸਦੀ ਨਹੀਂ। ਇਸੇ ਤਰ੍ਹਾਂ ਵਾਹਿਗੁਰੂ ਹੈ ਪਰ ਦਿਖਾਈ ਨਹੀਂ ਦੇ ਰਿਹਾ। ਸਤਿਗੁਰੂ ਮਹਾਰਾਜ ਕਹਿੰਦੇ ਹਰ ਜੀ ਸੂਖਮ ਆਗਮ ਹੈ, ਉਹ ਵਾਹਿਗੁਰੂ ਸੂਖਸ਼ਮ ਤੋਂ ਵੀ ਸੂਖਸ਼ਮ ਹੈ। ਵਿਵਧਾਨ ਦਾ ਜਿਹੜਾ ਅਰਥ ਹੈ ਉਹ ਹੈ ਪਰਦਾ, ਪਰਦੇ ਦੇ ਪਰਲੇ ਪਾਸੇ ਚੀਜ਼ ਹੋਵੇ ਉਹ ਵੀ ਨਹੀਂ ਦਿਸਦੀ, ਤੇ ਸਾਡੇ ਅੰਦਰ ਤਾਂ ਪੰਜ ਤਰ੍ਹਾਂ ਦੇ ਪਰਦੇ ਨੇ, ਅੰਨ ਮੈਂ ਕੋਸ, ਮਨੋ ਮੈਂ ਕੋਸ, ਪ੍ਰਾਣ ਮੈਂ ਕੋਸ, ਆਨੰਦ ਮੈਂ ਕੋਸ, ਵਿਗਿਆਨ ਮੈਂ ਕੋਸ, ਇਹ ਪੰਜ ਤਰ੍ਹਾਂ ਦੇ ਪਰਦੇ ਪਏ ਹੋਏ ਨੇ। ਇਹ ਪੰਜੇ ਤਰ੍ਹਾਂ ਦੇ ਪਰਦੇ ਨੇ, ਜਿੰਨਾ ਚਿਰ ਹਟਦੇ ਗੁਰੂ ਸਾਡੇ ਅੰਦਰ ਦਾ ਕਪਾਟ ਖੋਲ੍ਹ ਕੇ ਨਹੀਂ ਦਰਸ਼ਨ ਦਿੰਦਾ ਉਹਨਾਂ ਚਿਰ ਸਾਨੂੰ ਉਹਦੇ ਦੀਦਾਰ ਨਹੀਂ ਹੋਣੇ। ਮਨ ਚੰਚਲ ਸੂਸ਼ਮ ਵਿਵਧਾਨ ਤਿਰਸਕਾਰ, ਜਿਹੜਾ ਸੱਤਵਾਂ ਕਾਰਨ ਹੈ ਨਾ ਦਿਸਣ ਦਾ ਉਹ ਹੈ ਤਿਰਸਕਾਰ। ਕਿਸੇ ਚੀਜ਼ ਦਾ ਨਿਰਾਦਰ ਹੋਵੇ, ਵੇਖੋ ਦਿਨ ਦੇ ਸਮੇਂ ਤਾਰੇ ਤਾਂ ਹੈਗੇ ਆ ਪਰ ਸੂਰਜ ਦੀ ਰੌਸ਼ਨੀ ਨੇ ਉਹਨਾਂ ਦਾ ਨਿਰਾਦਰ ਕਰ ਦਿੱਤਾ, ਦਿਸਣੋਂ ਹਟ ਗਏ। ਤਾਰੇ ਤਾਂ ਹੈਗੇ ਆ, ਅਕਾਲ ਪੁਰਖ ਵਾਹਿਗੁਰੂ ਸਭਨਾ ਦੇ ਅੰਦਰ ਵਸਿਆ ਹੋਇਆ, ਤੇ ਉਹ ਜਿਸ ਵਾਹਿਗੁਰੂ ਦੇ ਜੋਤ ਦਾ ਅਸੀਂ ਨਿਰਾਦਰ ਕਰ ਦਈਏ, ਜੋਤ ਦੇ ਦਰਸ਼ਨ ਕਿੱਥੇ ਹੋਣਗੇ? ਧਿਆਨ ਦੇਣਾ, ਅੱਜ ਦਾ ਸਮਾਂ ਚੱਲ ਰਿਹਾ, ਸਾਨੂੰ ਆਪਦੇ ਵਿੱਚ ਰੱਬ ਕਿੱਥੋਂ ਦਿਸਣਾ, ਦੂਜਿਆਂ ਦੇ ਵਿੱਚ ਰੱਬ ਕਿੱਥੋਂ ਦਿਸਣਾ, ਆਪਣੇ ਮਾਤਾ ਪਿਤਾ ਚੋਂ ਨਹੀਂ ਰੱਬ ਦਿੰਦਾ? ਆ ਬਿਰਧ ਆਸ਼ਰਮ ਬਣਾਉਣੇ ਪਏ ਸਾਡੇ ਸਮਾਜ ਨੂੰ, ਕਿਉਂ ਬਣਾਉਣੇ ਪਏ, ਕਿਉਂ ਲੋੜ ਪਈ? ਬਿਰਧ ਆਸ਼ਰਮ ਦੀ ਲੋੜ ਕਿਉਂ ਪਵੇ? ਜਿਸ ਮਾਤਾ ਪਿਤਾ ਨੇ ਪੈਦਾ ਕੀਤਾ, ਪਾਲਿਆ, ਪੋਸਿਆ, ਪੜ੍ਹਾਇਆ, ਲਿਖਾਇਆ, ਨੌਕਰੀਆਂ ਤਲਵਾਇਆ, ਆਪਣੇ ਪੈਰਾਂ ਸਿਰ ਕੀਤਾ, ਜਦੋਂ ਮਾਤਾ ਪਿਤਾ ਦੀ ਸੇਵਾ ਦੀ ਵਾਰੀ ਆਏ, ਉਦੋਂ ਮਾਤਾ ਪਿਤਾ ਨੂੰ ਘਰੋਂ ਕੱਢਤਾ? ਆ ਪਿੱਛੇ ਜਿਵੇਂ ਘਟਨਾ ਪੜ੍ਹੀ, ਮੈਂ ਹੈਰਾਨ ਹੋ ਗਿਆ ਪੜ੍ਹ ਕੇ। ਕਹਿੰਦੇ ਘਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਸੀ, ਬੜੀ ਖਾਂਸੀ, ਆਮ ਕਰਕੇ ਖਾਂਸੀ ਹੋ ਜਾਂਦੀ ਹੈ ਬਜ਼ੁਰਗਾਂ ਨੂੰ। ਦੋ ਤਿੰਨ ਦਿਨ ਹੋ ਗਏ, ਕਿਆ ਕਰੇ ਪੁੱਤਰ, ਮੇਰੀ ਖਾਂਸੀ ਦੀ ਦਵਾ ਮੁੱਕੀ ਪਈ ਹੈ, ਤੂੰ ਸਹਿਰ ਜਾਣਾ ਡਿਊਟੀ ਆਉਂਦਾ ਹੋਇਆ ਲੈ ਆਵੀ। ਅੱਗੋਂ ਰੁੱਖਾ ਬੋਲਿਆ, ਕਰੇ ਕੋਈ ਨਾ, ਮਾਂ ਲੈ ਆਵਾਂਗਾ, ਹਜੇ ਹੱਥ ਟਾਇਟ ਹੈ, ਕੋਲ ਪੈਸੇ ਨੀ, ਜਦੋਂ ਪੈਸੇ ਹੋਏ ਲੈ ਆਊਂਗਾ। ਮਾਂ ਬੜੀ ਤੰਗ, ਇੱਕ ਦਿਨ ਬੜੀ ਦੁਖੀ ਸਾਂ, ਆਵੇ ਪੁੱਤਰ ਨੂੰ ਜਾਂਦੇ ਨੂੰ ਵੇਖਿਆ ਵੀ ਡਿਊਟੀ ਤੇ ਜਾ ਰਿਹਾ, ਕਹਿਣ ਲੱਗੇ, ਬੇਟਾ ਮੇਰੀ ਦਵਾ ਮੁੱਕੀ ਨੂੰ ਕਈ ਦਿਨ ਹੋ ਗਏ, ਤੈਨੂੰ ਕਈ ਦਿਨ ਹੋ ਗਏ, ਕਹਿੰਦੇ ਨੂੰ ਦਵਾ ਲੈ ਆਵੀ, ਮੇਰੀ ਦਵਾਈ ਲੈਂਦਾ ਆਵੀ, ਮੈਨੂੰ ਸੁੱਖ ਦਾ ਸਾਂ ਆ ਜਾਵੇ। ਅੱਗੋਂ ਕਹਿਣ ਲੱਗਿਆ, ਮਾਂ ਤੈਨੂੰ ਕਿੰਨੇ ਵਾਰ ਕਿਹਾ, ਮਹੀਨੇ ਦੇ ਅਖੀਰਲੇ ਦਿਨ ਚੱਲਦੇ ਹੋ, ਇਸ ਵੇਲੇ ਪੈਸੇ ਨੀ ਮੇਰੇ ਕੋਲ ਦਵਾਈ ਦਵੂਈ ਦੀ ਖਾਤਰ, ਚਾਰ ਪੰਜ ਦਿਨ ਹੋਰ ਨੰਘਾਲਾ। ਉਧਰੋਂ ਕਹਿੰਦੇ ਘਰ ਵਾਲੀ ਬੋਲੀ, ਕਹਿਣ ਲੱਗੀ, ਜੀ ਸੁਣਦੇ ਹੋ, ਆਪਣੇ ਡੌਗੀ ਦੇ, ਆਪਣੇ ਕੁੱਤੇ ਦੇ ਬਿਸਕੁਟ ਮੁੱਕੇ ਹੋਏ ਨੇ, ਉਹ ਆਉਂਦੇ ਹੋਏ ਲੈ ਆਏ ਹੋ? ਕਹਿਣ ਲੱਗਿਆ, ਹਾਂ ਮੈਂ ਬਿਸਕੁਟ ਆਉਂਦਾ ਹੋਇਆ ਜ਼ਰੂਰ ਲਿਆ। ਮੈਂ ਫਿਰ ਉੱਥੇ ਮਾਂ ਨੇ ਸੋਚਿਆ, ਭਭ ਮਾਰ ਕੇ ਰੋ ਪਈ, ਮੈਂ ਆਪਣੀ ਮੁੱਖ ਦੀ ਗਰਾਹੀ ਆਪਣੇ ਪੁੱਤਰ ਨੂੰ ਖਵਾਈ, ਨੌ ਮਹੀਨੇ ਆਪਣੇ ਉਧਰ ਦੇ ਵਿੱਚ ਇਹਨੂੰ ਪਾਲਿਆ, ਅੱਜ ਮੇਰੇ ਨਾਲੋਂ ਕੁੱਤੇ ਦੇ ਬਿਸਕੁਟ ਚੰਗੇ ਹੋ ਗਏ। ਆਪਾਂ ਆਮ ਵੇਖਦੇ ਹਾਂ, ਗੱਲਾਂ ਸੁਣਨ ਨੂੰ ਮਿਲਦੀਆਂ ਵੀ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਉਹ ਰੋਂਦੇ ਨੇ, ਤੇ ਜਿਹਨੂੰ ਆਪਣੀ ਮਾਂ ਦੇ ਵਿੱਚ ਜੋਤ ਨਹੀਂ ਦਿਸੀ, ਉਹਨੂੰ ਰੱਬ ਕਿੱਥੋਂ ਦਿਸੂਗਾ? ਭਗਤ ਜੀ ਨੇ ਕਿਹਾ ਸੀ ਨਾ, ਪਾਂਡਾ ਮੰਦਿਰ ਦੇ ਵਿੱਚ ਮੂਰਤੀ ਦਾ ਇਸ਼ਨਾਨ ਕਰਾਉਣ ਲਈ ਦੁੱਧ ਲਈ ਜਾਂਦਾ, ਇੱਕ ਪਾਸੇ ਇੱਕ ਮਾਈ ਦੀ ਕੁੱਖ ਦੇ ਵਿੱਚ ਗੋਦ ਦੇ ਵਿੱਚ ਬੱਚਾ ਚੁੱਕਿਆ ਰੋ ਰਿਹਾ। ਭਗਤ ਜੀ ਨੇ ਪੁੱਛਿਆ, ਮਾਤਾ ਬੱਚਾ ਰੋਂਦਾ ਕਿਉਂ? ਕਹਿਣ ਲੱਗੇ, ਭੁੱਖਾ ਕਈ ਦਿਨਾਂ ਦਾ, ਮੈਂ ਕੁਝ ਸਕਿਆ ਨੀ, ਦੁੱਧ ਨਹੀਂ ਆ ਰਿਹਾ। ਤੇ ਭਗਤ ਜੀ ਨੇ ਪੰਡਿਤ ਜੀ ਨੂੰ ਕਿਹਾ, ਪੰਡਿਤ ਜੀ ਇਹ ਬੱਚੇ ਨੂੰ ਦੁੱਧ ਸੁਕਾ ਦਿਓ। ਕਹਿਣ ਲੱਗਿਆ, ਮੂਰਖ ਹੋ ਗਏ, ਇਹ ਤਾਂ ਠਾਕੁਰ ਜੀ ਦੇ ਇਸ਼ਨਾਨ ਵਾਸਤੇ ਲਿਜਾ ਰਹੇ ਆ। ਭਗਤ ਜੀ ਕਹਿੰਦੇ, ਪੱਥਰ ਦੀ ਮੂਰਤੀ ਦੇ ਇਸ਼ਨਾਨ ਕਰਾਵੇਗਾ ਦੁੱਧ ਨਾਲ, ਆ ਜਿਹੜਾ ਚੇਤਨ ਪਰਮੇਸ਼ਰ ਹੈ, ਜਿਉਂਦਾ ਜਾਗਦਾ ਹੈ, ਇਹ ਦੁੱਧ ਨੂੰ ਤਰਸ ਰਿਹਾ, ਭੁੱਖਾ ਗਾ। ਇਹ ਕੁਝ ਕਾਰਨ ਨੇ ਜਿਹੜੇ ਨਾ ਦਿਸਣਦੇ ਨੇ ਵਿਦਵਾਨਾਂ ਨੇ। ਸਮਾਂ ਸੀਮਤ ਹੈ, ਆਪਾਂ ਸ਼ਬਦ ਦੀ ਰਹਿੰਦੀ ਵਿਚਾਰ ਵੀ ਕਰਨੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਘੀਆ। ਉਹ ਸਾਰੀ ਬਨਸਪਤੀ ਦੇ ਵਿੱਚ ਜਿਵੇਂ ਬੈਸੰਤਰ ਹੈ, ਸਮਾਨ ਅਗਨੀ ਹੈ, ਜਿਹਨੂੰ ਡਾਂ ਅਗਨੀ ਵੀ ਕਹਿੰਦੇ ਆ, ਕਿਉਂਕਿ ਬਨਸਪਤੀ ਦੇ ਵਿੱਚ ਡਾਂ ਅਗਨੀ ਮੰਨੀ ਹੈ। ਜਦੋਂ ਬਾਂਸ ਆਪਸ ਵਿੱਚ ਖੈਂਦੇ ਆ, ਚਿੰਗਾੜੀਆਂ ਨਿਕਲ ਕੇ ਜੰਗਲਾਂ ਦੇ ਜੰਗਲ ਸੜ ਕੇ ਸਵਾਹ ਹੋ ਜਾਂਦੇ ਆ, ਲੱਕੜ ਚ ਅੱਗ ਪਹਿਲਾਂ ਹੀ ਮੌਜੂਦ ਹੈ, ਉਹਨੂੰ ਡਾਂ ਅਗਨੀ ਕਹਿੰਦੇ ਆ। ਪਾਣੀ ਚ ਬੜਬਾ ਨਾਲ ਅਗਨੀ ਕਹਿੰਦੇ ਆ, ਪੇੜ ਚ ਜਿਹੜੇ ਬੈਦ ਲੋਕ ਨੇ ਉਹ ਜਠਰਾਗਣ ਅਗਨੀ ਕਹਿੰਦੇ ਆ। ਰੋ ਵਿਚਾਰ, ਸਤਿਗੁਰੂ ਜੀ ਕਹਿੰਦੇ ਜਿਵੇਂ ਸਾਰੀ ਬਨਸਪਤੀ ਦੇ ਵਿੱਚ ਪਹਿਲਾਂ ਹੀ ਬੈਸੰਤਰ ਹੈ, ਅਗਨੀ ਹੈ, ਸਗਲ ਦੁੱਧ ਮੈਂ ਘੀਆ, ਸਾਰੇ ਦੁੱਧ ਦੇ ਵਿੱਚ ਮੱਝਾਂ ਗਾਵਾਂ ਦਾ ਜਿਹੜਾ ਦੁੱਧ ਹੈ, ਉਹ ਸਾਰੇ ਦੁੱਧ ਦੇ ਵਿੱਚ ਘਿਓ ਪਰ ਰਿੜਕ ਕੇ ਕੱਢਣਾ ਪੈਂਦਾ ਹੈ, ਲੱਕੜ ਨੂੰ ਅੱਗ ਲਾਉਣੀ ਪੈਂਦੀ ਹੈ, ਸਾਰੀ ਧਰਤੀ ਚ ਪਾਣੀ ਹੈ ਪਰ ਖੂਹ ਪੁੱਟਣਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ, ਪਰਮੇਸ਼ਰ ਵਾਹਿਗੁਰੂ ਅੰਦਰ ਹੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰਾ ਛਿੰਦ। ਉਹਨੂੰ ਸਾ ਸਾ ਸਿਮਰਾਂਗੇ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਜਿਵੇਂ ਬਨਸਪਤ ਚ ਬੈਸੰਤਰ ਹੈ, ਦੁੱਧ ਚ ਘਿਓ ਹੈ, ਇਸੇ ਤੇਰਾ ਅੰਦਰੋਂ ਤੇਰਿਓ ਪਰਮੇਸ਼ਰ ਵਾਹਿਗੁਰੂ ਸਿਮਰਨ ਦੁਆਰਾ ਪ੍ਰਗਟ ਹੋਵੇਗਾ।
ਊਚ ਨੀਚ ਮਹਿ ਜੋਤ ਸਮਾਣੀ ਘੱਟ ਘੱਟ ਮਾਧੋ ਜੀਆਂ।
ਵਾਹਿਗੁਰੂ ਦੀ ਜਿਹੜੀ ਜੋਤ ਹੈ ਉੱਚਿਆਂ ਵਿੱਚ ਵੀ ਤੇ ਨੀਵਿਆਂ ਵਿੱਚ ਵੀ ਇੱਕ ਸਮਾਨ ਵਰਤਦੀ ਹੈ। ਊਚ ਨੀਚ ਮਹਿ ਜੋਤ ਸਮਾਣੀ, ਉਹ ਅਮੀਰ ਚ ਵੀ ਗਰੀਬ ਚ ਵੀ, ਅਖੌਤੀ ਉੱਚੀਆਂ ਜਾਤਾਂ ਚ ਵੀ ਨੀਵੀਆਂ ਜਾਤਾਂ ਚ ਵੀ, ਉਹ ਤਾਂ ਸਭਨਾ ਦੇ ਵਿੱਚ ਹੈ। ਭਗਤ ਜੀ ਨੇ ਕਹਿ ਦਿੱਤਾ ਨਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬਨ ਬਾਜ ਗੁਸਈਆਂ ਮੇਰਾ ਮੱਥ ਸ਼ਤਰ ਧਰੇ। ਉਹ ਪਰਮੇਸ਼ਰ ਵਾਹਿਗੁਰੂ ਦੀ ਜੋਤ ਤਾਂ ਭਾਈ ਘਨੱਈਆ ਜੀ ਨੇ ਤੱਕੀ, ਭਾਈ ਨੰਦ ਲਾਲ ਵਰਗਿਆਂ ਨੇ ਤੱਕ ਕੇ ਕਹਿ ਦਿੱਤਾ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਿਸ ਤਸਮ ਗੁਰ ਗੋਬਿੰਦ ਸਿੰਘ। ਹੇ ਗੁਰੂ ਗੋਬਿੰਦ ਸਿੰਘ, ਸੱਚੀ ਸਰਕਾਰ, ਸੱਚੇ ਪਾਤਸ਼ਾਹ, ਹਰ ਜਿਸਮ ਦੇ ਵਿੱਚ ਜਿਹੜੀ ਰੂਹ ਆ ਤੇਰੇ ਹੀ ਦੀਦਾਰ ਹੁੰਦੇ ਆ, ਤੇ ਹਰ ਨੇਤਰਾਂ ਦੇ ਵਿੱਚ ਜਿਹੜੇ ਰੋਸ਼ਨੀ ਆ ਜੋਤ ਹੈ ਉਹ ਤੇਰੀ ਜੋਤ ਦੇ ਦੀਦਾਰ ਹੁੰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਉੱਚੇ ਵਿੱਚ ਵੀ ਨੀਵੇਂ ਵਿੱਚ ਵੀ ਉਹਦੀ ਜੋਤ ਵਸੇ ਹੈ।
ਸੰਤ ਘੱਟ ਘੱਟ ਰਹੇ ਸਮਾਹੇ,
ਪ੍ਰਭੂ ਦੇ ਪਿਆਰੇ ਸੰਤ ਜਨੋ, ਉਹ ਘੱਟ ਘੱਟ ਦੇ ਵਿੱਚ ਹਰ ਹਿਰਦੇ ਵਿੱਚ ਰਹੇ ਆ, ਸਮਾਹੇ ਹੋ, ਸਮਾਇਆ ਹੋਇਆ, ਸਮਾ ਰਿਹਾ, ਬਸ ਰਿਹਾ। ਸਭ ਮੈਂ ਜੋਤ, ਜੋਤ ਹੈ ਸੋਏ ਤਿਹਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਜੇ ਜੋਤ ਸਾਰਿਆਂ ਤਾਂ ਗੁਰੂ ਕੀ ਸਾਖੀ ਸਿੱਖਿਆ ਕਮਾਉਣ ਨਾਲ ਉਹ ਜੋਤ ਪ੍ਰਗਟ ਹੋ ਜਾਂਦੀ ਹੈ।
ਪੂਰਨ ਪੂਰ ਰਹੇ ਉਹ ਸਰਬ ਮਹਿ ਜਲ ਥਲ ਰਮਈਆ ਆਹੇ।
ਉਹ ਜਿੱਥੇ ਆਕਾਸ਼ ਦੀ ਤਰ੍ਹਾਂ ਪੂਰਨ ਹੈ, ਤੇ ਆਕਾਸ਼ ਫਿਰ ਪੂਰਨ ਹੋ ਕੇ ਸਾਰਿਆਂ ਨੂੰ ਪੂਰਤੀ ਨੀ ਨਾ ਕਰਦਾ, ਪੇਟ ਨੀ ਨਾ ਪੂਰੇ ਕਰਦਾ, ਉਹ ਵਾਹਿਗੁਰੂ ਆਕਾਸ਼ ਦੀ ਤਰ੍ਹਾਂ ਜਿੱਥੇ ਪੂਰਨ ਹੈ ਫਿਰ ਪੂਰ ਰਹੇ ਹੋ, ਸਾਰੇ ਜੀਵਾਂ ਨੂੰ ਰੋਜੀ ਵੀ ਦੇ ਰਿਹਾ, ਪੂਰ ਰਿਹਾ, ਪਰਿਪੂਰਨ ਹੈ, ਸਰਬ ਮਹਿ ਸਾਰਿਆਂ ਵਿੱਚ ਹੈ। ਇਹ ਨਹੀਂ ਵੀ ਕੱਲਾ ਧਰਤੀ ਤੇ ਜਲ ਥਲ ਰਮਈਆ ਆਹੇ, ਉਹ ਜਲਾਂ ਵਿੱਚ ਵੀ ਤੇ ਥਲਾਂ ਦੇ ਵਿੱਚ ਵੀ ਉਹ ਵਾਹਿਗੁਰੂ ਰਮਿਆ ਹੋਇਆ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
ਗੁਣ ਨਿਧਾਨ ਨਾਨਕ ਜਸ ਗਾਵੇ,
ਗੁਣਾਂ ਦਾ ਖਜ਼ਾਨਾ ਜੋ ਅਕਾਲ ਪੁਰਖ ਵਾਹਿਗੁਰੂ ਹੈ,
ਸਤ ਗੁਰ ਭਰਮ ਚੁਕਾਇਓ।
ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਨੇ ਸਾਡਾ ਭਰਮ ਚੱਕ ਦਿੱਤਾ ਹੈ, ਹੁਣ ਅਸੀਂ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਵਾਹਿਗੁਰੂ ਦੇ ਜਸ ਗਾਉਂਦੇ।
ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਿਆ ਸਮਾਇਓ।
ਸਰਬ ਨਿਵਾਸੀ ਹੈ ਕੇ ਸਰਵੱਤਰ ਦੇਸਾ, ਕੇ ਸਰਵੱਤਰ ਭੇਸਾ, ਸਦਾ ਅਲੇਪਾ ਸਾਰਿਆਂ ਚ ਵਸਦਾ ਹੋਇਆ, ਉਹ ਨਿਰਲੇਪ ਵੀ ਹੈ ਤੇ ਸਭ ਮੈਂ ਰਹਿਆ ਸਮਾਇਓ। ਮਹਾਰਾਜ ਕਹਿੰਦੇ ਸਾਰਿਆਂ ਵਿੱਚ ਹੀ ਸਮਾਇਆ ਹੋਇਆ, ਉਹਦੀ ਜਿਹੜੀ ਜੋਤ ਹੈ ਉਹ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੂਰਨ ਤਾਲ ਖਟਾਵੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੂਰਨ ਤਾਲ ਖਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਉਹ ਪੂਰਨ ਜੋਤ ਜਿੱਥੇ ਸਾਰਿਆਂ ਅੰਦਰ, ਉਥੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਜੋਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਪ੍ਰਤੱਖ ਵਰਤਦੀ ਹੈ, ਅੱਜ ਵੀ ਪ੍ਰਤੱਖ ਕਲਾ ਵਰਤਦੀ ਹੈ। ਬਦਭਾਗਿਓ ਸਾਰੇ ਸਤਸੰਗੀ ਜਾਣ ਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਸ਼ਰਨ ਵਿਚ ਆ ਕਰਕੇ ਪਾਵਨ ਵਿਚਾਰ ਸੁਣੀ, ਵਿਚਾਰ ਕਰਦਿਆਂ ਇੱਕ ਨੀ ਅਨੰਤ ਭੁੱਲਾਂ ਹੋ ਜਾਂਦੀਆਂ। ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ੈਂਦ ਬਖਸ਼ ਲੈਣਾ, ਕੋਟਾਨ ਕੋਟ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਿੰਘ ਸਾਹਿਬ, ਹੈੱਡ ਗ੍ਰੰਥੀ ਸਾਹਿਬਾਨ, ਜਥੇਦਾਰ ਸਾਹਿਬਾਨ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਦੇ ਆਓ, ਅਖੀਰਲੀਆਂ ਪੰਗਤੀਆਂ ਸਰਵਣ ਕਰੀਏ ਜੀ।
ਹੁਣ ਨਿਧਾਨ ਨਾਨਕ ਜਸ ਗਾਵੇ, ਸਤਿਗੁਰ ਪਰਮ ਚੁਕਾਇਓ। ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਹਿਆ ਸਮਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।